ਮਾਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉੱਠੇ। ਮਨ ਵਿੱਚ ਪੂਰਿਆਂ ਗੁਰਾਂ ਦੇ ਚਰਨ ਵਸਣ ਕਰਕੇ ਨਾ ਜਦੋਂ ਅਭਿਆਸ ਕੀਤਾ ਵਾਹਿਗੁਰੂ ਮੰਤਰ ਦਾ, ਇਹ ਵਾਹਿਗੁਰੂ ਮੰਤਰ ਹੀ ਚਰਨ ਹੈ ਪਰਮਾਤਮਾ ਦੇ। ਜਦੋਂ ਵਾਹਿਗੁਰੂ ਮੰਤਰ ਹਿਰਦੇ 'ਚ ਵਸਿਆ, ਗੁਰੂ ਦੇ ਚਰਨ ਵਸ ਗਏ, ਗਾਹਾਂ ਜਾ ਕੇ ਪ੍ਰਤੱਖ ਵੀ ਹੋ ਜਾਂਦੇ ਚਰਨ, ਪ੍ਰਤੱਖ ਵੀ ਅਕਾਲ ਪੁਰਖ ਦੇ ਪ੍ਰਕਾਸ਼ ਸਰੂਪ ਵਿੱਚ ਚਰਨ ਨਜ਼ਰ ਆ ਜਾਂਦੇ ਨੇ। ਜਦੋਂ ਵਾਹਿਗੁਰੂ ਜੀ ਪ੍ਰਸੰਨ ਹੋਏ ਤਾਂ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਹਿਰਦੇ ਦੇ ਅੰਦਰ ਨਾਮ ਵਸਿਆ, ਕਿਉਂਕਿ ਹਿਰਦੇ ਦੇ ਅੰਦਰ ਜਿਹੜੀਆਂ ਚੀਜ਼ਾਂ ਸੀ, ਜਿਵੇਂ ਸਾਰੇ ਸਰੀਰ ਦੇ ਵਿੱਚ ਕਿੱਲ ਝਬੋ ਦਈਏ ਨਾ ਸਾਰੇ ਸਰੀਰ ਦੇ ਵਿੱਚ, ਅਤੇ ਬੰਦਾ ਅਤਿਅੰਤ ਚੀਕਾਂ ਮਾਰੇਗਾ, ਦੁਖੀ ਹੋਵੇਗਾ। ਇਹ ਹਿਰਦੇ ਦੇ ਅੰਦਰ ਜਿੰਨੇ ਫੁਰਨੇ ਨੇ ਇਹ ਕੰਡਿਆਂ ਵਾਂਗੂ ਚੁੱਭਦੇ ਨੇ, ਸੋ ਇਸ ਕਰਕੇ ਇਹ ਕਿੱਲਾਂ ਵਾਂਗੂ ਚੁੱਭ ਕੇ ਟੈਨਸ਼ਨ ਦਿੰਦੇ ਨੇ ਬੰਦੇ ਨੂੰ ਬਹੁਤ ਭਾਰੀ। ਜਦੋਂ ਤੱਕ ਹਿਰਦੇ ਅੰਦਰ ਸੰਸੇ ਨੇ, ਵਿਕਾਰ ਨੇ, ਤ੍ਰਿਸ਼ਨਾ ਆਦਿਕ ਨੇ, ਉਦੋਂ ਤੱਕ ਬੰਦੇ ਦੇ ਅੰਦਰ ਮਨ ਨੂੰ ਤੜਫਣਾ ਬਣੀ ਰਹਿੰਦੀ ਹੈ। ਜਦੋਂ ਸਾਰੀਆਂ ਚੀਜ਼ਾਂ ਛੱਡ ਕੇ ਹਿਰਦੇ 'ਚ ਇੱਕ ਨਾਮ ਹੀ ਵਸ ਗਿਆ, ਪ੍ਰਕਾਸ਼ ਹੀ ਹੋ ਗਿਆ, ਫਿਰ ਸਾਰੀਆਂ ਤਕਲੀਫਾਂ ਆਪ ਹੀ ਬੰਦ ਹੋ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਨਾ ਫਿਰ ਕੋਈ ਰੋਗ, ਨਾ ਕੋਈ ਤਕਲੀਫ, ਸਾਰੇ ਹੀ ਸੁੱਖ ਮਨ ਦੇ ਅੰਦਰ ਆ ਕੇ ਵਸ ਜਾਂਦੇ। ਜਦੋਂ ਵਾਹਿਗੁਰੂ ਪ੍ਰਸੰਨ ਹੋਏ ਤਾਂ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਸਹਿਜ ਸਮਾਧ ਲੱਗੀ ਲੇਵੇ ਅੰਤਰ, ਸੋ ਰਸ ਸੋਈ ਜਾਣੈ ਜੀਉ। ਹੁਣ ਕਹਿੰਦੇ ਮਨ ਵਿੱਚ ਪੂਰਿਆਂ ਗੁਰਾਂ ਦੇ ਚਰਨ ਵਸਣ ਕਰਕੇ ਜਦੋਂ ਪ੍ਰਸੰਨ ਹੋਏ, ਸਾਰੇ ਸੁੱਖ ਮਿਲ ਗਏ, ਹੁਣ ਇੱਕ ਸਮਾਧੀ ਹੁੰਦੀ ਹੈ ਸਾ ਵਿਕਲਪ, ਇੱਕ ਹੁੰਦੀ ਹੈ ਨਿਰਵਿਕਲਪ। ਜਦੋਂ ਸਾ ਵਿਕਲਪ ਸਮਾਧੀ ਲੱਗਦੀ ਹੈ, ਉਦੋਂ ਉਹਦੇ ਵਿੱਚ ਮਾੜਾ ਜਿਹਾ ਦੇਹ ਅਧਿਆਸ ਰਹਿੰਦਾ, ਕੁਛ ਕੁ ਫੁਰਨਾ ਜਿਹਾ ਬਣ ਜਾਂਦਾ ਹੈ। ਪਰ ਜਦੋਂ ਨਿਰਵਿਕਲਪ ਸਮਾਧੀ ਲੱਗਦੀ ਹੈ, ਉਹਦੇ 'ਚ ਕੋਈ ਫੁਰਨਾ ਨਹੀਂ, ਉਹ ਸੁੰਨ ਸਮਾਧੀ ਕਹਿੰਦੇ ਉਹਨੂੰ। ਇੱਥੇ ਸਤਿਗੁਰੂ ਉਹ ਸੁੰਨ ਸਮਾਧੀ ਬਾਰੇ ਜ਼ਿਕਰ ਕਰਦੇ ਨੇ। ਸਹਿਜ ਸਮਾਧ ਲੱਗੀ ਲੇਵੇ ਅੰਤਰ, ਸੋ ਰਸ ਸੋਈ ਜਾਣੈ ਜੀਓ। ਹੁਣ ਸਹਿਜ ਸਮਾਧ ਜਿਹੜੀ ਸੀ ਨਿਰਵਿਕਲਪ ਸਮਾਧੀ ਅੰਦਰ ਜਦੋਂ ਲਿਵ ਲੱਗ ਗਈ, ਸੋ ਰਸ, ਉਹ ਆਨੰਦ ਨੂੰ ਉਹੀ ਬੰਦਾ ਜਾਣਦਾ ਜਿਹਨੇ ਉਹਨੂੰ ਚੱਖਿਆ। ਨਿਰਵਿਕਲਪ ਸਮਾਧੀ ਜੇ ਲੱਗ ਜੇ, 100 ਸਾਲ ਵੀ ਬੈਠਾ ਰਹੇ ਪਤਾ ਹੀ ਨਹੀਂ ਲੱਗਦਾ। 100 ਸਾਲਾਂ ਬਾਅਦ ਵੀ ਕਹਿੰਦੇ ਹੋ ਗਏ 5 ਕੁ ਮਿੰਟ ਕਿ ਨਹੀਂ, 100 ਸਾਲਾਂ ਬਾਅਦ ਵੀ 5 ਮਿੰਟ ਹੀ ਨਜ਼ਰ ਆਉਂਦੇ ਨੇ ਉਹਨੂੰ, ਕਿਉਂਕਿ ਨਿਰਵਿਕਲਪ ਹੈ ਸਮਾਧੀ। ਇਹ ਸਮਾਧੀ ਪਰਮੇਸ਼ਰ ਦੀ ਹੈ, ਪਰਮੇਸ਼ਰ ਜੀ ਨਿਰਵਿਕਲਪ ਸਮਾਧੀ 'ਚ ਹੀ ਰਹਿੰਦੇ ਹਮੇਸ਼ਾ। ਸਾਡੇ ਭਾਣੇ ਤਾਂ ਇੱਥੇ 1000 ਸਾਲ ਲੰਘੇ, ਲੱਖਾਂ ਲੰਘੇ, ਕਰੋੜਾਂ, ਉਹਨਾਂ ਦਾ ਕੁਛ ਵੀ ਨਹੀਂ, ਉਹਨਾਂ ਦਾ ਕਾਲ ਹੀ ਹੈ ਨਹੀਂ, ਸਮਾਂ ਹੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਇਹ ਨਿਰਵਿਕਲਪ ਸਮਾਧੀ ਸਾਰਿਆਂ ਨਾਲੋਂ ਵੱਡੀ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਅਗਮ ਗੋਚਰ ਸਾਹਿਬ ਮੇਰਾ, ਘਾਟ ਘਾਟ ਅੰਤਰ ਵਰਤੈ ਨੇਰਾ। ਉਹ ਮੇਰਾ ਸਾਹਿਬ ਜਿਹੜਾ ਮਨ ਕਰਕੇ ਅਪਹੁੰਚ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਉਹ ਸਾਰਿਆਂ ਦਿਲਾਂ ਦਿਲਾਂ ਦੇ ਅੰਦਰ ਨੇੜੇ ਹੋ ਕੇ ਹੀ ਵਰਤਦਾ, ਚਲਾਉਂਦਾ ਹੀ ਆਪਾਂ ਨੂੰ ਉਹ ਹੈ। ਵਾਹਿਗੁਰੂ ਦੀ ਜੋਤ ਨਾਲ ਹੀ ਕੰਮ ਚੱਲਦਾ ਆਪਣਾ ਵੀ, ਉਹਦੀ ਕਲਾ ਕਰਕੇ, ਉਹਦੀ ਸ਼ਕਤੀ ਕਰਕੇ, ਸਰੀਰ ਅੰਦਰ ਜਿੰਨੀ ਪਾਵਰ ਹੈ ਸਾਰੀ ਉਹਦੀ ਬਖਸ਼ਿਸ਼ ਕੀਤੀ ਹੋਈ ਹੈ। ਬੁੱਧੀ ਵਿੱਚ ਜਿਹੜੀ ਤਾਕਤ ਹੈ ਉਹ ਵੀ ਉਹਦੀ ਦਿੱਤੀ ਹੋਈ ਹੈ, ਜ਼ੁਬਾਨ ਵਿੱਚ ਵੀ ਸੱਤਾ ਉਹਦੀ, ਅੱਖਾਂ ਵਿੱਚ ਵੀ ਸੱਤਾ ਉਹਦੀ ਹੈ, ਸਾਰੇ ਸਰੀਰ ਦੇ ਅੰਦਰ। ਜੇ ਉਹਨੂੰ ਦੇਖਣਾ ਹੋਵੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਅਭਿਆਸ ਕਰਕੇ ਉਹਦੇ ਪ੍ਰਕਾਸ਼ ਨੂੰ ਅੰਦਰ ਦੇਖਿਆ ਜਾ ਸਕਦਾ। ਬਈ ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗਦਾ ਕਿ ਫੋਕਟ ਹਉਮੈ ਸੀ, ਮੈਨੂੰ ਚਲਾਉਣ ਵਾਲੇ ਤੋਂ ਆਪ ਹੀ ਸੀ। ਸਦਾ ਅਲਿਪਤ ਜੀਆਂ ਕਾ ਦਾਤਾ, ਕੋ ਵਿਰਲਾ ਆਪ ਪਛਾਣੈ ਜੀਓ। ਪਰ ਉਹ ਰਹਿੰਦਾ ਨਿਰਲੇਪ ਹੈ, ਰਹਿੰਦਾ ਤਾਂ ਆਪਣੇ ਕੋਲ ਹੀ ਹੈ, ਰਹਿੰਦਾ ਨਿਰਲੇਪ ਹੈ। ਸਾਰਿਆਂ ਜੀਆਂ ਦਾ ਦਾਤਾ ਉਹ ਵਾਹਿਗੁਰੂ ਨੂੰ ਕੋਈ ਵਿਰਲਾ ਹੀ ਬੰਦਾ ਪਛਾਣਦਾ। ਕਿਵੇਂ ਜੀ? ਕਹਿੰਦੇ ਕੋਈ ਵਿਰਲਾ ਪਛਾਣਦਾ ਗੁਰਾਂ ਦੁਆਰਾ, ਗੁਰਾਂ ਦੀ ਕਿਰਪਾ ਜਿਨ੍ਹਾਂ ਦੇ ਉੱਤੇ ਹੁੰਦੀ ਹੈ, ਉਹ ਕਿਰਪਾ ਦੇ ਨਾਲ ਆਪਣੇ ਅੰਦਰੋਂ ਆਪਣਾ ਰੂਪ ਪਛਾਣ ਲੈਂਦਾ, ਮੇਰਾ ਅਸਲ ਵਿੱਚ ਰੂਪ ਕੀ ਆ ਅੰਦਰੋਂ। ਬਾਹਰਲਾ ਰੂਪ ਵੱਖਰਾ ਆਪਣਾ, ਬਾਹਰ ਤੇ ਆਪਣੇ ਹੱਡ ਮਾਸ ਚੰਮ ਨਾੜੀਆਂ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸਿਆ ਵਿਚਾਰਾ। ਪਰ ਜਿਹੜਾ ਅੰਦਰ ਸਾਡੇ ਜਿਹੜਾ ਸਰੂਪ ਹੈ, ਪਰਮੇਸ਼ਰ ਦੀ ਜੋਤ ਹੈ, ਜਿਹਦੇ ਕਰਕੇ ਸਰੂਪ ਸਾਡਾ ਬਾਹਰਲਾ ਕਿਰਿਆ ਨੂੰ ਕਰਦਾ ਹੈ। ਸਤਿਗੁਰੂ ਕਹਿੰਦੇ ਉਹ ਅੰਦਰੋਂ ਹੀ ਕਿਰਿਆ ਸਾਰੀ ਕਰੀ ਜਾਂਦਾ, ਵਰਤਦਾ ਹਰੇਕ ਦੇ ਅੰਦਰ ਹੀ ਹੈ ਪਰ ਰਹਿੰਦਾ ਨਿਰਲੇਪ ਹੈ। ਕੋਈ ਕੁਛ ਕਰੀ ਜਾਵੇ ਉਹਨੂੰ ਕੋਈ ਭਾਵ ਫਰਕ ਨਹੀਂ ਪੈਂਦਾ, ਉਹ ਤੇ ਆਤਮਾ ਰੂਪ ਹੈ। ਇਹਦੇ ਨਾਲ ਫਿਰ ਇੱਕ ਕਨੈਕਸ਼ਨ ਹੋਰ ਹੁੰਦਾ ਜਿਹਨੂੰ ਜੀਵ ਆਤਮਾ ਕਹਿੰਦੇ ਹਾਂ। ਜੀਵ ਆਤਮਾ ਇਹ ਉਦੋਂ ਬਣਦੀ ਹੈ ਜਦੋਂ ਹਉਮੈ ਸੰਯੁਕਤ ਹੁੰਦੀ, ਹਉਮੈ ਸੰਯੁਕਤ ਹੋ ਕੇ ਜੀਵ ਆਤਮਾ ਹੀ ਕਰਮ ਕਰਦੀ ਹੈ, ਫਲ ਜੀਵ ਨੂੰ ਮਿਲਣਾ। ਆਤਮਾ ਤਾਂ ਸਾਰੇ ਥਾਈਂ ਫਿਰ ਨਿਰਲੇਪ ਰਹਿ ਜਾਂਦੀ ਹੈ। ਇਸ ਕਰਕੇ ਜਿਹੜਾ ਜੀਵ ਨੂੰ ਸਜ਼ਾ ਮਿਲਦੀ ਫਿਰ ਮਾੜੇ ਚੰਗੇ ਦੀ, ਪੁੰਨ ਪਾਪ ਸਭ ਜੀਵ ਦੇ ਹੈ। ਪਰ ਜਿਹੜਾ ਬੰਦਾ ਵਾਹਿਗੁਰੂ ਮੰਤਰ ਦਾ ਅਭਿਆਸੀ ਹੋ ਕੇ ਜੀਵਤ ਭਾਵ ਤੋਂ ਮਰ ਕੇ ਮੈਂ ਨੂੰ ਛੱਡ ਕੇ ਉਹ ਅੰਦਰਲੀ ਆਤਮਕ ਜੋਤ ਤੱਕ ਚਲਿਆ ਜਾਂਦਾ, ਜੀਵਤ ਭਾਵ ਤੋਂ ਮਰ ਗਿਆ, ਖਤਮ ਹੋ ਗਿਆ, ਸਿਰਫ ਜੋਤ ਹੀ ਜੋਤ ਹੈ, ਜਿੱਥੇ ਬਸ ਉੱਥੇ ਮੈਂ ਦਾ ਅਭਾਵ ਹੀ ਹੋ ਜਾਂਦਾ, ਸਿਰਫ ਉੱਥੇ ਇੱਕ ਓਅੰਕਾਰ ਹੀ ਹੈ, ਉੱਥੇ ਮੈਂ ਰਿਹਾ ਹੀ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾ ਹੀ, ਮੈਂ ਹੀ ਮੁੱਕ ਗਈ ਮੇਰੇ ਚੋਂ। ਮੇਰੇ ਅੰਦਰ ਜਦੋਂ ਮੈਂ ਸੀ ਤਾਂ ਮੈਂ ਉੱਠ ਕੇ ਜਾਂਦਾ ਸੀ, ਮੈਂ ਉੱਠ ਕੇ ਖਾਂਦਾ ਸੀ, ਮੈਂ ਸੌਣ ਚੱਲਿਆ, ਮੈਂ ਬੈਠਣ ਲੱਗਿਆ, ਮੈਂ ਕੰਮ 'ਤੇ ਚੱਲਿਆ, ਮੈਂ ਆ ਗਿਆ, ਮੈਂ ਚਲਿਆ ਗਿਆ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ। ਉਦੋਂ ਤੱਕ ਸਾਰਾ ਕੁਝ ਮੈਂ ਨਾਲ ਹੀ ਹੋ ਰਿਹਾ। ਜਦੋਂ ਉਹਦਾ ਕਨੈਕਸ਼ਨ ਕੱਟਤਾ ਜੀਵ ਦਾ, ਜੀਵ ਭਾਵ ਦਾ, ਇਕੱਲੀ ਆਤਮਾ ਹੀ ਰਹਿ ਗਈ, ਸਾਰਾ ਕੁਝ ਹੀ ਉੱਥੋਂ ਹੀ ਕੱਟਿਆ ਜਾਂਦਾ, ਫਿਰ ਜਾ ਕੇ ਜੀਵ ਮੁਕਤ ਹੋ ਜਾਂਦਾ ਬੰਧਨਾਂ ਤੋਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰਲੇ ਰੂਪ ਨੂੰ ਪਹਿਚਾਨਣ ਦਾ ਯਤਨ ਕਰੀਏ ਆਪਣਾ। ਪ੍ਰਭ ਮਿਲਣਾ ਕੀ ਇਹ ਨੀਸਾਣੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਜੋ ਵਾਹਿਗੁਰੂ ਨਾਲ ਮਿਲ ਗਏ ਉਹਨਾਂ ਦੀ ਇਹ ਨਿਸ਼ਾਨੀ ਹੈ, ਉਹ ਮਨ ਵਿੱਚ ਇੱਕ ਸੱਚੇ ਦੇ ਵਾਹਿਗੁਰੂ ਦੇ ਹੁਕਮ ਨੂੰ ਪਹਿਲਾਂ ਪਛਾਣਦੇ ਹੈ। ਪਹਿਲਾਂ ਹੁਕਮ, ਬਾਕੀ ਗੱਲਾਂ ਬਾਅਦ ਵਿੱਚ। ਪਹਿਲਾਂ ਨਿਤਨੇਮ, ਅੰਮ੍ਰਿਤ ਵੇਲੇ ਦਾ ਇਸ਼ਨਾਨ ਪਹਿਲਾਂ, ਰਹਿ ਰਾਸ ਪਹਿਲਾਂ, ਬਾਕੀ ਕੰਮ ਬਾਅਦ ਚ। ਮੈਨੂੰ ਬਈ ਹੁਕਮ ਹੈ ਮਹਾਰਾਜ ਦਾ, ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਕਕਾਰ ਪਹਿਲਾਂ ਬਾਕੀ ਗੱਲਾਂ ਫੇਰ। ਉਹ ਹੁਕਮ ਨੂੰ ਪਛਾਣਨ ਲੱਗ ਜਾਂਦੇ ਨੇ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਹਾਰਾਜ ਕਹਿੰਦੇ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮੈ ਕਹੇ ਨਾ ਕੋਏ। ਹੁਣ ਹੁਕਮ ਨੂੰ ਪਹਿਚਾਨਣ ਲੱਗ ਪਏ ਤੇ ਸਮਝੋ ਹੁਕਮ ਹੀ ਦੇ, ਹੁਕਮ ਅੰਦਰ ਚੱਲ ਕੇ ਉਹ ਆਪਣੇ ਭਲਾ ਕਰ ਲੈਂਦੇ ਨੇ, ਹੁਕਮ ਦੇ ਵਿੱਚ ਚਲੇ ਗਏ ਉਹ। ਫਿਰ ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕੈ ਭਾਣੈ ਜੀਓ। ਸਹਿਜ ਹੁੰਦੀ ਸੁਭਾਵਕ ਹੀ ਸੰਤੋਖੀ ਹੋ ਕੇ ਪਦਾਰਥਾਂ ਵੱਲੋਂ ਸਦਾ ਹੀ ਰੱਜੇ ਰਹਿੰਦੇ ਨੇ ਅਤੇ ਵਾਹਿਗੁਰੂ ਦੇ ਭਾਣੇ ਵਿੱਚ ਆਨੰਦਿਤ ਰਹਿੰਦੇ ਨੇ। ਕੋਈ ਇੰਨੀ ਖੁਸ਼ੀ ਨਹੀਂ ਹੁੰਦੀ, ਸੰਸਾਰੀ ਬੰਦੇ ਨੂੰ ਬੜੀ ਖੁਸ਼ੀ ਹੁੰਦੀ। ਆਪਾਂ ਇਹ ਸਾਰਾ ਤਮਾਸ਼ਾ ਦੇਖਦੇ ਰਹਿੰਦੇ ਹਾਂ, ਸੰਸਾਰੀ ਬੰਦੇ ਨੂੰ ਕਿਤੇ ਫਰੀ ਦੀ ਮਾੜੀ ਜਿਹੀ ਚੀਜ਼ ਮਿਲ ਜੇ ਉਸ ਵਿੱਚ ਖੁਸ਼ ਹੋ ਜਾਂਦਾ। ਅੱਜ ਮੈਨੂੰ ਆਹ ਚੀਜ਼ਾਂ ਮਿਲੀਆਂ, ਅੱਜ ਮੈਨੂੰ ਉੱਥੋਂ ਆਹ ਲੱਭ ਗਿਆ, ਅੱਜ ਮੈਨੂੰ ਆਹ ਮਿਲ ਗਿਆ, ਕਿਉਂਕਿ ਉਹ ਜੀਵ ਪੁਣੇ ਵਿੱਚ ਹੈ। ਜਦੋਂ ਜੀਵ ਪੁਣੇ ਵਿੱਚੋਂ ਨਿਕਲ ਕੇ ਜੀਵ ਆਤਮਾ ਉੱਪਰ ਚਲਿਆ ਗਿਆ, ਆਤਮਾ ਵੱਲ, ਪਦਾਰਥਾਂ ਨਾਲੋਂ ਕਨੈਕਸ਼ਨ ਕੱਟਿਆ ਗਿਆ। ਬਸ ਪਦਾਰਥ ਆਵੇ ਪਦਾਰਥ ਜਾਵੇ ਕੀ ਫਰਕ ਪੈਂਦਾ। ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਜੀ ਜਦੋਂ ਵਿਚਰਦੇ ਕਹਿਣ ਲੱਗੇ, ਮਹਾਰਾਜ ਤੁਸੀਂ ਜਿੱਥੇ ਜਾਂਦੇ ਹੋ ਸਾਰੀ ਦੁਨੀਆ ਤੁਹਾਡੇ ਚਰਨੀ ਪੈ ਜਾਂਦੀ ਹੈ, ਮੇਰੇ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਕਿਤੇ ਪੂਜਾ ਕਰਾ ਦੇ ਮਾੜੀ ਮੋਟੀ ਮੇਰੀ ਵੀ। ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਚੰਗਾ ਬਈ ਮਰਦਾਨਿਆਂ, ਤੇਰੀ ਇੱਛਾ ਵੀ ਪੂਰੀ ਕਰਦੇ ਹਾਂ, ਅਗਲਾ ਪਿੰਡ ਆਉਣਾ ਇੱਥੇ ਜਾਏਗਾ ਨਾ, ਦੁਨੀਆ ਤੇਰੀ ਮਾਨਤਾ ਕਰੂਗੀ ਇੱਥੇ। ਜਦੋਂ ਗਿਆ ਬਈ, ਦੁਨੀਆ ਸਾਰੀ ਚਰਨੀ ਪੈ ਗਈ, ਪਲੰਘ ਲਿਆ ਕੇ ਰੱਖਿਆ, ਸਤਿਗੁਰੂ ਪਿੰਡੋਂ ਬਾਹਰ ਬੈਠੇ ਰਹੇ। ਭਾਈ ਮਰਦਾਨੇ ਦੀ ਬਹੁਤ ਪੂਜਾ ਹੋਈ, ਲੋਕਾਂ ਨੇ ਬਹੁਤ ਤਲਾਈਆਂ ਰਜਾਈਆਂ, ਰੇਸ਼ਮੀ ਕੱਪੜੇ, ਚਾਦਰਾਂ, ਫਿਰ ਹੋਰ ਚੀਜ਼ਾਂ, ਫਿਰ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ, ਕਿਸੇ ਨੇ ਹੀਰੇ, ਕਿਸੇ ਨੇ ਮੋਤੀ, ਬੜਾ ਕੁਛ ਭੇਟਾ ਕੀਤਾ। ਭਾਈ ਮਰਦਾਨੇ ਨੇ ਕੱਪੜਿਆਂ ਦੀਆਂ ਗੰਢਾਂ ਬਣਾ ਲਈਆਂ ਸਿਰ 'ਤੇ, ਕਈਧਰਲੇ ਮੋਢੇ, ਕਈਧਰ ਟੰਗ ਜੇਬਾਂ 'ਚ ਪਾ, ਹੀਰੇ ਮੋਤੀ ਪੈਸਾ ਸੋਨਾ ਥੈਲੇ ਲਟਕਾ ਲਏ। ਜਦੋਂ ਮਹਾਰਾਜ ਕੋਲ ਆਇਆ, ਸਤਿਗੁਰੂ ਜੰਗਲ 'ਚ ਬੈਠੇ, ਸਤਿਗੁਰੂ ਦੇਖ ਕੇ ਇੰਨਾ ਹੱਸੇ, ਹੱਸ ਹੱਸ ਨਲੇਟ ਹੁੰਦੇ ਜਾਣ, ਮਰਦਾਨੇ ਇਹ ਕੀ ਚੁੱਕ ਲਿਆ ਆ? ਕਹਿੰਦੇ ਮਹਾਰਾਜ ਮੈਨੂੰ ਉਹਨਾਂ ਨੇ ਮੱਥਾ ਟੇਕ ਕੇ ਆ ਲਿਆ। ਕਹਿੰਦੇ ਇਹ ਕਿੰਨੀ ਕੁ ਦੂਰ ਚੱਕ ਕੇ ਲਿਜਾਏਗਾ ਸਿਰ 'ਤੇ? ਮੈਂ ਤਾਂ ਚੱਕਣਾ ਨਹੀਂ ਹੈ ਕੁਛ, ਤੂੰ ਚੱਕ ਲਿਆ ਸਾਰਾ ਕੁਛ। ਅੱਛਾ ਹਾਂ ਮਹਾਰਾਜ, ਵੈਸੇ ਚੱਕਣਾ ਤਾਂ ਕਿਸੇ ਨੇ, ਐਵੇਂ ਗਾਲੀ ਥਕਾਉਣ ਵਾਲੀ ਗੱਲ ਹੈ, ਉਹ ਗੱਠਾਂ ਜਾਂ ਸਾਰੀਆਂ ਸੁੱਟਤੀਆਂ। ਪਰ ਮਹਾਰਾਜ ਆਹ ਜਿਹੜੇ ਪੈਸੇ ਹੈ ਸੋਨਾ, ਇਹ ਤਾਂ ਰੱਖ ਲੈ ਨੇ ਥੈਲੇ, ਕਹਿੰਦੇ ਤੇਰੀ ਮਰਜ਼ੀ, ਚੱਕਣੇ ਤੂੰ ਹੀ ਆ। ਕਾਫੀ ਮੀਲ ਨਿਕਲ ਗਏ, ਮੋਢੇ ਥੱਕ ਗਏ, ਸਤਿਗੁਰੂ ਨੇ ਮਰਦਾਨਾ ਹਲੇ ਆਪਾਂ ਕਿਹੜਾ ਘਰ ਜਾਣਾ, ਚਲੋ ਜੀ ਉਹ ਵੀ ਸਿਰ 'ਤੇ ਥੈਲੇ। ਫਿਰ ਜੇਬ ਦੇ ਵਿੱਚ ਹੀਰੇ ਮੋਤੀ ਪਾਏ ਹੋਏ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਰਸਤੇ 'ਚ ਕਹਿਣ ਲੱਗਿਆ, ਮੈਨੂੰ ਭੁੱਖ ਲੱਗੀ ਮਹਾਰਾਜ, ਮਰਦਾਨਾ ਤੇਰੀ ਜੇਬ 'ਚ ਹੀਰੇ ਆ ਮੋਤੀ ਆ, ਫੱਕਾ ਮਾਰ ਲੈ ਇਹਨਾਂ ਦਾ। ਕਹਿੰਦੇ ਮਹਾਰਾਜ ਇਹਨਾਂ ਦਾ ਫੱਕਾ ਮਾਰ ਕੇ ਕੀ ਕਰੂੰਗਾ, ਇਹ ਖਾਣ ਵਾਲੀ ਚੀਜ਼ ਨਹੀਂ। ਕਹਿੰਦੇ ਜੇਬ 'ਚ ਕਿਉਂ ਪਾਈ ਮਰਦਾਨਾ, ਜੇ ਰਸਤੇ ਡਾਕੂ ਆ ਜਾਣ ਅਤੇ ਤੈਨੂੰ ਤਲਾਸ਼ੀ ਲੈਣ ਤੇਰੀ, ਅਤੇ ਤੇਰੇ ਕੋਲ ਹੀਰੇ ਮੋਤੀ ਨਾਲ ਤੈਨੂੰ ਕੁੱਟਣਗੇ ਮਾਰਨਗੇ, ਕੀ ਕਰਨਗੀਆਂ ਚੀਜ਼ਾਂ ਇਹ, ਸੁੱਟ ਦੇ ਇਹਨਾਂ ਨੂੰ। ਉਸ ਵਕਤ ਉਹ ਵੀ ਸੁਟਾਤੀਆਂ ਮਹਾਰਾਜ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਆਤਮਕ ਅਵਸਥਾ ਹੈ ਉੱਥੇ ਸਾਰੇ ਪਦਾਰਥ ਬੇਕਾਰ ਹੈ, ਜਿੱਥੇ ਸਰੀਰਕ ਅਵਸਥਾ ਹੈ ਉੱਥੇ ਜੀਵ ਨੂੰ ਸਾਰੇ ਪਦਾਰਥ ਚੰਗੇ ਲੱਗਦੇ ਨੇ। ਜਦੋਂ ਆਤਮਕ ਗਿਆਨੀ ਬਣ ਜਾਂਦਾ ਉਦੋਂ ਨੂੰ ਕੋਈ ਚੀਜ਼ ਨਹੀਂ ਪਾਉਂਦੀ, ਸਾਰੀਆਂ ਚੀਜ਼ਾਂ ਲੈ ਜਾਓ ਬਈ, ਅਸੀਂ ਕੀ ਕਰਨੀਆਂ ਇਹ। ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਅਨੰਦ ਖਸਮ ਕਹਿ ਭਾਣਾ ਜੀਉ, ਹੱਥੀ ਦਿੱਤੀ ਪ੍ਰਭ ਦੇਵਨਹਾਰ ਹੈ, ਜਨਮ ਮਰਨ ਰੋਗ ਸਭ ਨਿਵਾਰੇ। ਦੇਵਣ ਵਾਲੇ ਵਾਹਿਗੁਰੂ ਨੇ ਕਿਰਪਾ ਰੂਪ ਹੱਥ ਦੇ ਕੇ, ਪ੍ਰੀਤੀ ਰੂਪ ਹੱਥੀ ਚੱਪੀ ਦੇ ਕੇ, ਭਾਵ ਭਗਤੀ ਰੂਪ ਹੱਥੀ ਦੇ ਕੇ, ਨੌਕਾ ਦੇ ਕੇ, ਸਰਵਣ ਮੰਨਣ ਨਿਧਾਸਨ ਰੂਪ ਹਾਥੀ ਦੇ ਕੇ, ਇਹ ਹਾਥੀ ਹੁੰਦੀ ਕਿਸ਼ਤੀ ਨੂੰ ਚਲਾਉਣ ਵਾਲਾ ਚੱਪੂ ਜਿਹਾ ਹੁੰਦਾ, ਜਨਮ ਮਰਨ ਦੇ ਸਾਰੇ ਰੋਗ ਨਿਵਿਰਤ ਕਰਦੇ ਤੇ। ਹੱਥੀ ਦਿੱਤੀ ਪ੍ਰਭ ਦੇਵਨਹਾਰ ਹੈ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਹੱਥੀ ਦਾਤ ਦਿੱਤੀ ਹੈ। ਦਸਾਂ ਸਰੂਪਾਂ ਨੇ ਆਪਣੇ ਹੱਥੀ ਬਹੁਤਿਆਂ ਦਾਤਾਂ ਦਿੱਤੀਆਂ, ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਦਿੰਦੇ ਨੇ। ਹੱਥੀ ਮਤਲਬ ਕਿ ਆਪ ਦੇਣੀ, ਆਪ ਕਿਰਪਾ ਕੀਤੀ ਹੈ। ਇੱਕ ਹੁੰਦੀ ਦੂਜੇ ਤੋਂ ਦਵਾਉਣੀ, ਇੱਕ ਹੁੰਦੀ ਹੱਥੀ ਦੇਣੀ। ਸੱਚੇ ਪਾਤਸ਼ਾਹ ਨੇ ਆਪ ਪੰਜਾਂ ਪਿਆਰਿਆਂ ਨੂੰ ਹੱਥੀ ਅੰਮ੍ਰਿਤ ਛਕਾਇਆ, ਫਿਰ ਪੰਜਾਂ ਤੋਂ ਆਪ ਹੱਥੀ ਛਕਿਆ। ਪੰਜ ਪਿਆਰੇ ਵੀ ਆਪਾਂ ਨੂੰ ਹੱਥੀ ਦਾਤ ਦਿੰਦੇ ਅੰਮ੍ਰਿਤ ਦੀ, ਮੁੱਖ ਨਾਲ ਨਾਮ ਜਪਾਉਂਦੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਸਾਰਾ ਕੁਛ ਕੀਤਾ, ਪਹਿਲੇ ਸਰੂਪ ਤੋਂ ਲੈ ਕੇ ਦਸਾਂ ਸਰੂਪਾਂ ਤੱਕ ਆਪਣੇ ਹੱਥੀ ਸਾਰੀ ਬਾਣੀ ਲਿਖੀ ਪਹਿਲੇ ਪਾਤਸ਼ਾਹ ਨੇ, ਤੀਜੇ ਪਾਤਸ਼ਾਹ ਦੂਜਿਆਂ ਨੇ ਸਾਰੀ ਬਾਣੀ ਲਿਖੀ ਹੈ, ਭਾਈ ਗੁਰਦਾਸ ਜੀ ਤੋਂ ਲਿਖਵਾਈ ਹੈ, ਹੱਥੀ ਪ੍ਰਕਾਸ਼ ਕੀਤੇ ਨੇ ਸਾਰੇ ਸਰੂਪ। ਕਿਹੜੀ ਚੀਜ਼ ਆਪਣੇ ਹੱਥੀ ਨਹੀਂ ਦਿੱਤੀ? ਹੱਥੀ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਕੁਝ ਬਖਸ਼ਿਸ਼ ਕੀਤਾ ਹੈ। ਹੱਥੀ ਫੱਕੀ ਨੂੰ ਵੀ ਕਹਿੰਦੇ ਨੇ, ਜਿਹਨੇ ਫੱਕੀ ਨੇ ਜਨਮ ਮਰਨ ਸਾਰੇ ਰੋਗ ਨਿਵਿਰਤ ਕਰਤੇ ਹੈ, ਜੀ ਨਾਮ ਦੀ ਫੱਕੀ ਬਖਸ਼ੀ ਹੈ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਦਾਸ ਬਣਾ ਲਿਆ, ਸੇਵਕ ਸੇਵਾਦਾਰ, ਉਹ ਹਰੀ ਕੀਰਤਨ ਦੇ ਆਨੰਦ ਨੂੰ ਮਾਣਦੇ ਨੇ, ਭੋਗਦੇ ਨੇ। ਇਹ ਕੀਰਤਨ ਕਿਉਂ ਸੁਣਦੇ ਨੇ ਲੋਕ? ਕਥਾ ਕਿਉਂ ਸੁਣਦੇ ਨੇ? ਬਾਣੀ ਕਿਉਂ ਸੁਣਦੇ ਨੇ? ਕਿਉਂਕਿ ਉਹ ਆਤਮਕ ਜੀਵਨ ਵਾਲੇ ਦੀ ਖੁਰਾਕ ਜਿਹੜੀ ਆ, ਰੋਟੀ ਤਾਂ ਹੈ ਨਹੀਂ, ਕੱਪੜਾ ਵੀ ਹੈ ਨਹੀਂ, ਪਦਾਰਥ ਖਾਣ ਵਾਲੇ ਵੀ ਹੈ ਨਹੀਂ। ਜੇ ਆਤਮਕ ਜੀਵਨ ਵਾਲੇ ਨੂੰ ਕਹੀਏ ਕਿ ਆਹ ਪਦਾਰਥ ਖਾ ਲਓ, ਆਹ ਖਾ ਲਓ, ਆਹ ਖਾ ਲਓ, ਉਹ ਤੜਫ ਹੀ ਜਾਂਦਾ ਹੈ। ਕਿੱਦਾਂ ਕਹਿੰਦੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਆਤਮਕ ਜੀਵਨ ਵਾਲਾ ਪੁਰਖ ਕਦੇ ਵੀ ਸੰਸਾਰੀ ਚੀਜ਼ ਖਾ ਕੇ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਆਤਮਾ ਦੀ ਖੁਰਾਕ ਹੀ ਕੀਰਤਨ ਹੈ, ਆਤਮਾ ਦੀ ਖੁਰਾਕ ਹੀ ਕਥਾ ਹੈ, ਆਤਮਾ ਦਾ ਖੁਰਾਕ ਹੀ ਬਾਣੀ ਹੈ, ਆਤਮਾ ਦੀ ਖੁਰਾਕ ਹੀ ਸਿਮਰਨ ਹੈ। ਇਸ ਕਰਕੇ ਉਹ ਕੀਰਤਨ ਦਾ ਹੀ ਆਨੰਦ ਮਾਣਦੇ ਨੇ, ਵਾਹਿਗੁਰੂ ਉਹਨਾਂ 'ਤੇ ਕਿਰਪਾ ਕਰਦੇ ਨੇ। ਜਿਹੜੇ ਆਤਮਕ ਜੀਵ ਨੇ ਉਹ ਨਹੀਂ ਪਸੰਦ ਕਰਦੇ ਸੰਸਾਰੀ ਚੀਜ਼ਾਂ ਨੂੰ, ਪਰ ਹੁੰਦੇ ਉਹ ਥੋੜ੍ਹੇ ਨੇ, ਹੈਨ ਵਿਰਲੇ, ਨਾ ਹੀ ਘਲੇ, ਫੈਲ ਫੱਕੜ ਸੰਸਾਰ।